ਵਾਹਿਗੁਰੂ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਧਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਜਮਤ ਮਹਿ ਸਮਰੱਥ ਬਲਵੰਤੇ ਪਿਤ ਗਾਦੀ ਪਰ ਬਿਰਨ ਚਹੰਤੇ ਹੋਣ ਹਾਰ ਗਤ ਮਿਟ ਹੈ ਨਾ ਕੈਸੇ ਕਰਿਓ ਪਰਸ ਪਰ ਬੋਲਨ ਐਸੇ ਅਜਮਤ ਮਹਿ ਸਮਰੱਥ ਬਲਵੰਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਵਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਪਹੁੰਚ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪ੍ਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਕੀ ਸਤ ਸੰਗਤ ਕਰਦਿਆਂ ਹੋਇਆਂ ਸੁਚੇਤ ਹੋ ਕੇ ਚੜ੍ਹਦੀ ਕਲਾ ਵਿੱਚ ਆਪਾਂ ਨੂੰ ਬੈਠਣਾ ਚਾਹੀਦਾ ਹੈ। ਸੁਚੇਤ ਤੋਂ ਭਾਵ ਕੰਨਾਂ ਨਾਲ ਜੇ ਕੀਰਤਨ ਹੁੰਦਾ ਹੈ ਕਟਕ ਸੁਣਨਾ ਨਿਗਾਹ ਜਿਹੜੀ ਹੈ ਜੇ ਨਹੀਂ ਵਸ ਵਿੱਚ ਆਉਂਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਟਿਕਾ ਲੈਣੀ ਹੈ ਅਤੇ ਤੀਜੀ ਗੱਲ ਜਾਪ ਕਰਨਾ ਰਸਨਾ ਦੁਆਰਾ। ਇਹ ਜਾਪ ਆ ਗੁਰੂ ਕੀ ਫਤਿਹ ਜਿਹੜੀ ਹੈ ਤਤਪਰ ਰਿਹਾ ਕਰੋ ਵੀ ਫਤਿਹ ਆਉਂਦੀ ਹੈ ਗੁਰੂ ਦੇ ਸਨਮੁਖ ਜਾਪ ਹੁੰਦਾ ਸਤਿਗੁਰਾਂ ਦੀ ਖੁਸ਼ੀ ਮਿਲਦੀ ਹੈ। ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਹੈ ਫਤਿਹ ਦੀ ਆਵਾਜ਼ ਨਹੀਂ ਆਈ ਮੈਂ ਤਾਂ ਬੇਨਤੀ ਕਰਨੀ ਪਈ ਹੈ। ਸੋ ਦੋ ਚਾਰ ਬੀਬੀਆਂ ਭੈਣਾਂ ਵੱਲੋਂ ਆਈ ਹੈ ਆਵਾਜ਼ ਥੋੜ੍ਹੀ ਜੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਲੰਗੀਧਰ ਪਾਤਸ਼ਾਹ ਜੀ ਨੇ ਫਤਿਹ ਬਾਰੇ ਕਿਹਾ ਸੀ ਵੀ ਜਿਹੜਾ ਸਿੰਘ ਨੂੰ ਵੇਖ ਕੇ ਫਤਿਹ ਬੁਲਾਵੇਗਾ ਪਹਿਲਾਂ ਚਾਅ ਨਾਲ ਵੀ ਗੁਰੂ ਦਾ ਖਾਲਸਾ ਆ ਰਿਹਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਪੰਜਾਂ ਪਿਆਰਿਆਂ ਦੀ ਮੈਨੂੰ ਆਗਿਆ ਵੀ ਫਤਿਹ ਬੁਲਾਉਣੀ ਜਿਹੜਾ ਪਹਿਲਾਂ ਬੁਲਾਊ ਦੂਜੇ ਤੋਂ ਉਤਸ਼ਾਹ ਪੈਣ ਜਿਹੜਾ ਮੱਥੇ ਲੱਗਦਾ ਉਹ ਤੋਂ ਪਹਿਲਾਂ ਉਹਦੇ ਵੱਲ ਮੇਰਾ ਮੁੱਖ ਹੋਊਗਾ ਮੁੱਖ ਅਤੇ ਜਿਹੜਾ ਬਾਅਦ ਵਿੱਚ ਸੋਚਾਂ ਜੀਆਂ ਸੋਚ ਕੇ ਬੁਲਾਊਗਾ ਉਹਦੇ ਵੱਲ ਸੋ ਸੱਜਾ ਮੋਢਾ ਹੋਊਗਾ। ਸੱਜਾ ਮੋਢਾ ਉੱਚਾ ਮੰਨਿਆ ਸਤਿਕਾਰਯੋਗ ਮੰਨਿਆ ਖੱਬੇ ਨਾਲੋਂ ਗੁਰਬਾਣੀ ਨੂੰ ਇਸ ਕਰਕੇ ਸੱਜੇ ਹੱਥ ਰੱਖੀਦਾ ਕਿ ਗੁਰਬਾਣੀ ਉੱਚੀ ਹੈ ਵੱਡੀ ਹੈ ਸਤਿਗੁਰੂ ਹਨ ਔਰ ਜਿਹੜਾ ਮਗਰੋਂ ਬੁਲਾਊ ਉਹਦੇ ਵੱਲ ਸੱਜਾ ਮੋਢਾ, ਅਤੇ ਜਿਹੜਾ ਉਸ ਤੋਂ ਬਾਅਦ ਸੋ ਬੁਲਾਉਣ 'ਤੇ ਹੀ ਫਤਿਹ ਦਾ ਜਵਾਬ ਦੇਊਗਾ, ਮਸਾਂ ਉਹਦੇ ਵੱਲ ਖੱਬਾ ਮੋਢਾ, ਅਤੇ ਜਿਹੜਾ ਫਤਿਹ ਬੁਲਾਊਗਾ ਨਾ ਚੁੱਪ ਕਰਕੇ ਲੰਘ ਜੂ, ਇੱਕ ਦੂਜਾ ਚਾਹ ਲਈ ਫਿਰਦਾ ਫਤਿਹ ਬੁਲਾਉਂਦਾ ਹੈ, ਇੱਕ ਜਵਾਬ ਨਹੀਂ ਦਿੰਦਾ, ਉਹਦੇ ਅੰਦਰ ਚਾਹ ਨਹੀਂ ਵੇਖੀ ਜਾਂਦਾ, ਖੜੋਤਾ ਹੋਇਆ ਉਹਦੇ ਵੱਲ ਸਾਡੀ ਭਾਈ ਪਿੱਠ ਹੋਊਗੀ, ਨਾ ਮੁੱਖ ਨਾ ਸੱਜਾ ਮੋਢਾ ਨਾ ਖੱਬਾ। ਇਸ ਕਰਕੇ ਸੰਗਤ ਵਿੱਚ ਬੈਠੇ ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਮਸਾਂ ਕੰਮਾਂ ਕਾਰਾਂ ਵਿੱਚੋਂ ਟਾਈਮ ਮਿਲਦਾ, ਅੱਜ ਰੌਣਕ ਹੈ ਥੋੜ੍ਹੀ ਜੀ, ਵੀਕਐਂਡ ਆ, ਕਿਵੇਂ ਛੱਡ ਕੇ ਉਹਨੇ ਗੱਜ ਕੇ ਫਤਿਹ ਬੁਲਾਇਆ ਕਰੋ, ਜਾਪ ਹੁੰਦਾ ਇੱਕ ਮਿੰਟ ਮਿੰਟ ਦਾ ਲਾਹਾ ਲੈ ਕੇ ਜਾਇਆ ਕਰੋ ਪੂਰਾ, ਫਿਰ ਦੁਬਾਰੇ ਫਤਿਹ ਪ੍ਰਵਾਨ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆਪ ਸੰਗਤਾਂ ਦਾ, ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਪਾਵਨ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸਤਿਗੁਰੂ ਜੀ ਦਿੱਲੀ ਵਿੱਚ ਜੋਤੀ ਜੋਤ ਸਮਾ ਗਏ ਹਨ, ਇਸ਼ਾਰਾ ਕਰ ਗਏ ਹਨ, ਗੁਰਿਆਈ ਬਖਸ਼ ਗਏ ਨੇ ਧਿਆਨ ਨਾਲ। ਬਾਬਾ ਬਕਾਲਾ ਸਾਹਿਬ ਮਾਝੇ ਵਿੱਚ ਬੈਠੇ ਨੇ ਆਪ ਜੀ ਦੇ ਦਾਦੇ ਦੀ ਥਾਂ, ਦਾਦੇ ਸਤਿਗੁਰੂ, ਸੋ ਦਾਦੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਵੱਲ ਮਹਾਰਾਜ ਜੀ ਦੀ ਅੰਤਿਮ ਸੰਸਕਾਰ ਹੋਇਆ, ਕਿਰਿਆ ਹੋਈ। ਰਾਜੇ ਜੈ ਸਿੰਘ ਨੇ ਗੁਰਸਿੱਖਾਂ ਨੂੰ ਪੁੱਛਿਆ ਵੀ ਗੁਰੂ ਕੌਣ ਹੈ, ਅੱਗੇ ਤਾਂ ਸਤਿਗੁਰੂ ਪ੍ਰਤੱਖ ਕਰ ਜਾਂਦੇ ਸੀ। ਭਾਈ ਗੁਰਬਖਸ਼ ਜੀ ਸੰਗਤ ਨੇ ਦੱਸਿਆ ਵੀ ਇਉਂ ਇਸ਼ਾਰਾ ਕਰਕੇ ਗਏ ਨੇ, ਇਉਂ ਕਿਹਾ ਬਾਬਾ ਬਸਾ ਗ੍ਰਾਮ, ਬਾਬਾ ਬਸਾ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲ। ਉਹ ਹੁਣ ਗੁਰੂ ਬਣ ਗਏ ਹਨ ਸਾਡੇ ਤੋਂ ਅਗਾਂਹ, ਸਾਰੀ ਸੰਗਤ ਸੰਭਾਲ ਲੈਣਗੇ। ਬਕਾਲੇ ਨਗਰ ਵਿਖੇ ਬਾਬਾ ਜੀ ਜੋ ਰਹਿੰਦੇ ਹਨ, ਰਹਿ ਰਹੇ ਹਨ ਇਸ ਵੇਲੇ ਉਹਨਾਂ ਦੇ ਦਾਦਾ ਜੀ ਦੇ ਥਾਂ। ਸੋ ਇਉਂ ਭਾਈ ਗੁਰਬਖਸ਼ ਜੀ ਰਾਜੇ ਜੈ ਸਿੰਘ ਨੂੰ ਹੋਰ ਦੱਸ ਰਹੇ ਹਨ ਕਿ ਗੱਦੀ ਫਿਰ ਦਾਦੇ ਕੋਲ ਗਈ ਹੈ, ਪਹਿਲਾਂ ਸਤਿਗੁਰੂ ਜੀ ਨੇ ਆਪਣੇ ਸਪੁੱਤਰ ਛੱਡ ਕੇ ਪੋਤਰੇ ਨੂੰ ਦਿੱਤੀ ਸੀ ਛੇਵੇਂ ਪਾਤਸ਼ਾਹ ਨੇ, ਫਿਰ ਘਰ ਵਿੱਚ ਰਹੀ, ਫਿਰ ਗਾਂ ਹੁਣ ਦਾਦੇ ਕੋਲ ਗਈ ਹੈ, ਜੇ ਰਾਮ ਰਾਏ ਝਗੜਾ ਨਾ ਕਰਦਾ ਸ਼ਾਇਦ ਰਹਿ ਜਾਂਦੀ। ਇਹ ਵਾਰਤਾ ਗੁਰਬਖਸ਼ ਜੀ ਸੁਣਾ ਰਹੇ ਹਨ ਰਾਜੇ ਜੈ ਸਿੰਘ ਨੂੰ। ਸੋ ਜਿਵੇਂ ਪ੍ਰਸੰਗ ਆ ਰਿਹਾ ਇਤਿਹਾਸ ਤੋਂ ਜਾਣੂ ਹੋਣਾ ਕਰੀਏ ਜੀ।
ਪ੍ਰਥਮ ਪਿਤਾ ਕੇ ਸਾਥ ਬਿਗਾਰੀ।
ਸੋ ਪਹਿਲਾਂ ਭਾਈ ਗੁਰਬਖਸ਼ ਜੀ ਕਹਿ ਰਹੇ ਰਾਜਾ ਜੈ ਸਿੰਘ ਦੇ ਤਾਈ ਉਹਦੇ ਪੁੱਛਣ 'ਤੇ ਵੀ ਰਾਮ ਰਾਏ ਜਿਹੜਾ ਵੱਡਾ ਭਰਾ ਹੈ, ਇਹਨੇ ਪਹਿਲਾਂ ਪਿਤਾ ਗੁਰੂ ਹਰਰਾਏ ਸਾਹਿਬ ਜੀ ਦੀ ਆਗਿਆ ਨਹੀਂ ਮੰਨੀ, ਆਪਣੇ ਪਿਤਾ ਦੇ ਨਾਲ ਵਿਗਾੜ ਲਈ।
ਪੁੰਨ ਸੁੱਤ ਹੱਥ ਮਤ ਹੈ ਦੁਖਕਾਰੀ।
ਫਿਰ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਈ ਤਰ੍ਹਾਂ ਦੇ ਬੋਲ ਕਬੋਲ ਬੋਲੇ ਇੱਥੇ ਆ ਕੇ, ਅਤੇ ਮਾਤਾ ਜੀ ਨੂੰ, ਇਹਨਾਂ ਨੂੰ ਵੀ ਫਿਰ ਸੋਏ ਚੰਗਾ ਨਹੀਂ ਲੱਗਾ, ਦੁਖੀ ਕੀਤਾ ਹੈ ਉਸਨੇ।
ਸੁਣ ਮਸੰਦ ਤੇ ਜੈ ਸਿੰਘ ਰਾਉ।
ਸੁਣ ਕਰ ਕਿਉਂ ਇਹ ਭਾਈ ਗੁਰਬਖਸ਼ ਜੀ ਤੋਂ ਰਾਜਾ ਜੈ ਸਿੰਘ ਨੇ
ਕਹਿਓ ਬਿਮਾਤਨ ਭਰਾਤ ਸੁਭਾਉ।
ਰਾਜਾ ਜੈ ਸਿੰਘ ਕਹਿਣ ਲੱਗਾ ਵੀ ਮਤਰੇਈ ਮਾਤਾ ਦੇ ਸਪੁੱਤਰ ਨੇ, ਜਿਹੜੇ ਮਤਰੇ ਭਰਾ ਹੁੰਦੇ ਉਹਨਾਂ ਦਾ ਕੁਝ ਸੁਭਾਅ ਐਸਾ ਹੀ ਹੁੰਦਾ ਹੈ।
ਅਜਮਤ ਮਹਿ ਸਮਰੱਥ ਬਲਵੰਤ।
ਸ਼ਕਤੀ ਦੇ ਵਿੱਚ ਬੜੇ ਬਲਵਾਨ ਸਮਰੱਥ ਹਨ।
ਪਿਤ ਗਾਦੀ ਪਰ ਥਿਰਨ ਚਹੰਤੇ।
ਸੋ ਰਾਮ ਰਾਏ ਵੀ ਜ਼ੋਰੋ ਜ਼ੋਰੀ ਪਿਤਾ ਜੀ ਦੀ ਗੱਦੀ 'ਤੇ ਟਿਕਣਾ ਚਾਹੁੰਦਾ ਸੀ।
ਹੋਨਹਾਰ ਗਤ ਮਿਟਹਿ ਨ ਕੈਸੇ।
ਇਹ ਤਾਂ ਉਹਨੇ ਆਪਣਾ ਸੁਭਾਅ ਨਹੀਂ ਛੱਡਿਆ, ਝਗੜਾ ਪਿਆ, ਹੋਣਹਾਰ ਜਿਹੜੀ ਗਤੀ ਆ ਉਹ ਕਿਸੇ ਤਰ੍ਹਾਂ ਵੀ ਨਹੀਂ ਮਿਟਦੀ ਹੈ।
ਕਰਿਓ ਪਰਸਪਰ ਬੋਲਣ ਐਸੇ।
ਕੁਝ ਸਾਰਾ ਜਿਹੜਾ ਇਹ ਪ੍ਰੋਗਰਾਮ ਰਾਮ ਰਾਏ ਦਾ ਵੀ ਨਹੀਂ, ਔਰੰਗਜ਼ੇਬ ਨੇ ਗੁਰੂ ਘਰ ਦੇ ਵਿੱਚ ਫਾਟਕ ਪਾਉਣਾ ਚਾਹੁੰਦਾ ਸੀ, ਇਹ ਅਸਲ ਵਿੱਚ ਝਗੜਾ ਖੜਾ ਕੀਤਾ ਸੀ।
ਰਿਪ ਕਰ ਜੋਰ ਮਾਤ ਸੋਂ ਭਾਖਾ।
ਸੋ ਰਾਜੇ ਜੈ ਸਿੰਘ ਨੇ ਤਦੋਂ, ਹੁਣ ਮਾਤਾ ਕ੍ਰਿਸ਼ਨ ਕੌਰ ਜੀ ਅਜੇ ਦਿੱਲੀ ਵਿੱਚ ਹੀ ਹਨ, ਸਤਿਗੁਰੂ ਜੀ ਦੇ ਮਾਤਾ ਜੀ, ਰਾਜੇ ਜੈ ਸਿੰਘ ਨੇ ਹੱਥ ਜੋੜ ਕਰਕੇ ਮਾਤਾ ਜੀ ਦੇ ਤਾਈਂ ਕਹਿਣ ਲੱਗਾ ਹੈ
ਖੁਸ਼ੀ ਕਰੋ ਮੁਝ ਚੱਲਣ ਭਿਲਾਖਾ।
ਮਾਤਾ ਜੀ ਮੈਂ ਆਪਣਾ ਵਾਪਸ ਜਾ ਰਿਹਾ ਮੇਰੇ ਤੇ ਖੁਸ਼ੀ ਕਰੋ ਮੈਨੂੰ ਆਗਿਆ ਦੇਵੋ।
ਆਪ ਬੰਧਨ ਕਰ ਉਠਿਓ ਪ੍ਰਭੀਨਾ।
ਤਦੋਂ ਇਹ ਸਿਆਣਾ ਰਾਜਾ ਮਾਤਾ ਜੀ ਨੂੰ ਨਮਸਕਾਰ ਕੇ ਉੱਠ ਪਿਆ ਹੈ।
ਵੇਖ ਮਾਤਾ ਤਬ ਆਸ਼ਖ ਦੀਨਾ।
ਵੇਖ ਕੇ ਮਾਤਾ ਜੀ ਨੇ ਇਹਦੀ ਸ਼ਰਧਾ ਨੂੰ ਇਹਨੂੰ ਆਸ਼ੀਰਵਾਦ ਦੇਣਾ ਕੀਤੀ ਹੈ।
ਸ੍ਰੀ ਸਤਿਗੁਰ ਆਵਹਿ ਤੁਮ ਚੀਤ।
ਮਾਤਾ ਜੀ ਨੇ ਕਹਿਣਾ ਕੀਤਾ ਹੈ ਕਿ ਐ ਰਾਜਾ ਤੇਰੀ ਸ਼ਰਧਾ ਬਹੁਤ ਆ, ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਚੇਤੇ ਆਉਂਦੇ ਰਹਿਣ।
ਸ੍ਰੀ ਹਰਿ ਕ੍ਰਿਸ਼ਨ ਸਹਾਇਕ ਨੀਤ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਤੇਰੀ ਹਮੇਸ਼ਾ ਹੀ ਸਹਾਇਤਾ ਕਰਦੇ ਰਹਿਣ।
ਸਾਹੂ ਸਭਾ ਮਹਿ ਪਤ ਰਹਿ ਆਵੈ।
ਔਰੰਗਜ਼ੇਬ ਦੀ ਬਾਦਸ਼ਾਹ ਦੀ ਸਭਾ ਵਿੱਚ ਹਮੇਸ਼ਾ ਹੀ ਤੇਰੀ ਇੱਜ਼ਤ ਪਤ ਬਣੀ ਰਵੇ।
ਮਨੋ ਕਾਮਨਾ ਗੁਰ ਤੇ ਪਾਵੈ।
ਸੋ ਭਾਵਨਾਵਾਂ ਸਤਿਗੁਰੂ ਦੇ ਘਰ ਤੋਂ ਪ੍ਰਾਪਤ ਹੋ ਜਾਣ।
ਵਿਦਾ ਹੋਏ ਗਮਨਿਓ ਮਹਿ ਪਾਲਾ।
ਇਉਂ ਮਾਤਾ ਜੀ ਨੇ ਆਸ਼ੀਰਵਾਦ ਦਿੱਤਾ ਹੈ ਸ਼ਰਧਾ ਭਾਵਨਾ ਵੇਖ ਕੇ, ਸ਼ਰਧਾ ਵਾਨੰਗ ਲੱਭ ਤੇ ਗਿਆਨੰ, ਤੇ ਰਾਜਾ ਜਿਹੜਾ ਫਿਰ ਵਿਦਿਆ ਹੋਇਆ ਹੈ।
ਜਨਨੀ ਤਬ ਸਵਾਸ ਵਿਸਾਲਾ।
ਤਦੋਂ ਮਾਤਾ ਜੀ ਉਸ ਵੇਲੇ ਬੈਠ ਗਏ ਹਨ।
ਸਤਕੋ ਸਿਮਰਨ ਕਰ ਕੁਛ ਰੋਈ।
ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰਦੇ ਮਾਤਾ ਜੀ ਕੁਝ ਵਿਰਾਗ ਆ ਗਿਆ ਹੈ।
ਗਿਆਨ ਪਾਏ ਪੁਨ ਧੀਰਜ ਹੋਈ।
ਫਿਰ ਗਿਆਨਵਾਨ ਹੈ, ਫਿਰ ਮਾਤਾ ਜੀ ਨੇ ਆਪਣੇ ਮਨ ਨੂੰ ਟਿਕਾਉਣਾ ਕੀਤਾ ਹੈ।
ਕੇਤਕ ਬਸਤਰ ਬਾਸਾ ਕੀਨ।
ਕਿੰਨੇ ਕ ਦਿਨ ਇੱਥੇ ਦਿੱਲੀ ਵਿੱਚ ਰਹਿਣਾ ਕੀਤਾ ਹੈ।
ਸਭ ਸੰਗਤ ਭਿਖ ਭਾਉ ਪ੍ਰਵੀਨ।
ਸਾਰੀ ਸਿੱਖ ਸੰਗਤ ਦਾ ਬਹੁਤ ਜ਼ਿਆਦਾ ਪ੍ਰੇਮ ਵੇਖਣਾ ਕੀਤਾ ਹੈ।
ਸੇਵਾ ਠਨ ਹੈ ਸਰਬ ਪ੍ਰਕਾਰ।
ਸੰਗਤਾਂ ਸਾਰੀ ਤਰ੍ਹਾਂ ਕਰਕੇ ਮਾਤਾ ਜੀ ਦੀ ਸੇਵਾ ਕਰਦੀਆਂ ਹਨ, ਖਿਆਲ ਰੱਖਦੀਆਂ ਹਨ।
ਆਏ ਕਰਹਿਤ ਸਹੀ ਦਰਬਾਰ।
ਉਸੇ ਤਰ੍ਹਾਂ ਹੀ ਜਿਵੇਂ ਸਤਿਗੁਰੂ ਜੀ ਦੇ ਹੁੰਦਿਆਂ ਦੀਵਾਨ ਸਜਦਾ ਸੀ, ਸੰਗਤਾਂ ਮਾਤਾ ਜੀ ਦੇ ਕੋਲ ਆ ਕੇ ਦੀਵਾਨ ਸਜਾਉਂਦੀਆਂ ਹਨ, ਦਰਬਾਰ ਲੱਗਦਾ ਹੈ।
ਦੋਹਰਾ ਕੇਤਕ ਦਿਨ ਬੀਤੇ ਜਬੈ।
ਜਦੋਂ ਕਿੰਨੇ ਕੁ ਦਿਨ ਉਹ ਦਿੱਲੀ ਵਿੱਚ ਮਾਤਾ ਜੀ ਨੂੰ ਬਤੀਤ ਹੋ ਗਏ ਹਨ।
ਦੇਸ਼ ਵਿਦੇਸ਼ ਅਸ਼ੇਸ਼।
ਸੰਗਤਾਂ ਸਿੱਖ ਸੰਗਤਾਂ ਦੇਸ਼ ਤੋਂ ਵਿਦੇਸ਼ਾਂ ਤੋਂ ਚੜ੍ਹਦੇ ਲਹਿੰਦੇ ਤੋਂ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ।
ਆਏ ਸੰਗਤਾਂ ਚੋਹ ਦਿਸ਼ਨ।
ਚਾਰ ਛਪੇਰਿਆਂ ਤੋਂ ਸੰਗਤਾਂ ਬਹੁਤ ਆਉਂਦੀਆਂ ਹਨ।
ਲੈ ਉਪਹਾਰ ਵਿਸ਼ੇਸ਼।
ਬਹੁਤ ਜ਼ਿਆਦਾ ਆਪਣੇ ਦਸਵੰਧ ਵਿੱਚੋਂ ਸੋਹਣੀਆਂ ਸੋਹਣੀਆਂ ਭੇਟਾਵਾਂ ਲੈ ਕੇ ਦਿੱਲੀ ਪਹੁੰਚਦੀ ਹੈ ਸੰਗਤ।
ਚੋ ਪਈ ਸਤਿਗੁਰ ਕੋ ਦਿੱਲੀ ਮਹਿ ਜਨ ਹੈ।
ਸੋ ਇਹ ਜਾਣ ਕੇ ਕਿ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਵਿੱਚ ਹਨ ਇਸ ਵੇਲੇ।
ਸ਼੍ਰਾਮ ਬਡਧਾਰ ਆਏ ਬੋ ਠਨ ਹੈ।
ਬਹੁਤ ਜ਼ਿਆਦਾ ਦੂਰ ਦਰੇਡਿਆਂ ਤੋਂ ਥਕਾਵਟ ਧਾਰ ਧਾਰ ਕੇ ਸੰਗਤ ਆਉਂਦੀ ਹੈ।
ਅਧਿਕ ਥਕਤ ਹੋਏ ਪਹੁੰਚਿਆ ਜਬੈ।
ਬਹੁਤ ਜ਼ਿਆਦਾ ਥੱਕ ਹੰਭ ਕੇ, ਕਿਉਂਕਿ ਉਸ ਵੇਲੇ ਅੱਜ ਕੱਲ੍ਹ ਵਾਂਗ ਸਾਧਨ ਨਹੀਂ ਸਨ, ਤੁਰ ਕੇ ਸੰਗਤਾਂ ਆਉਂਦੀਆਂ ਸੀ, ਤੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਸੰਗਤ ਹੰਭ ਹਾਰ ਕੇ ਜਦੋਂ ਪਹੁੰਚ ਜਾਂਦੀ ਹੈ।
ਗੁਰ ਬਿਕੁੰਠ ਗੇ ਸੁਨ ਸੁਨ ਸਭਾ।
ਤੇ ਅੱਗੋਂ ਪਤਾ ਲੱਗਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਤਾਂ ਸੱਚਖੰਡ ਚਲੇ ਗਏ ਹਨ। ਇਹ ਸੁਣ ਕੇ ਸਾਰੀ ਜਿੰਨੀ ਸੰਗਤ ਹੁੰਦੀ ਹੈ
ਦੀਰਘ ਸਵਾਸ ਲੇ ਤਿਰਦਨੰਤੇ।
ਉਸ ਵੇਲੇ ਸੰਗਤ ਬਹੁਤ ਠੰਡੇ ਸਵਾਸ ਲੈਂਦੀ, ਵੈਰਾਗ ਕਰਦੀ ਹੈ।
ਭਾਗ ਵਿਹੀਨ ਨਾ ਗੁਰਦਰਸ਼ਨ ਤੇ।
ਇਉਂ ਕਹਿੰਦੇ ਆ ਵੀ ਅਸੀਂ ਭਾਗਾਂ ਤੋਂ ਖਾਲੀ ਸੀ, ਭਾਗਾਂ ਤੋਂ ਬਿਨਾਂ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਸਾਨੂੰ ਹੋਏ।
ਅਧਿਕ ਮੋਲ ਹਮ ਖਰਚਨ ਕੀਨ।
ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਨ ਬਹਿ ਰੋਏ। ਪਾਵਨ ਬਾਣੀ ਵਿੱਚ ਵੀ ਬਚਨ ਆਉਂਦੇ ਹਨ, ਗੁਰਦੁਆਰੇ ਦੇ ਨਾਲ ਕੰਧ ਸਾਂਝੀ ਹੋਵੇ ਨਾ ਤਾਂ ਵੀ ਉੱਠ ਕੇ ਮੱਥਾ ਨਹੀਂ ਟੇਕ ਸਕਦਾ ਭਾਗਾਂ ਤੋਂ ਬਿਨਾਂ। ਸਗੋਂ ਇਉਂ ਕਹਿੰਦਾ ਕਿੱਥੇ ਕੰਨ ਖਾਣ ਲੱਗ ਜਾਂਦੇ ਆ ਸਵੇਰੇ ਸਵੇਰੇ। ਸੋ ਸੰਗਤ ਹੁਣ ਦੂਰ ਦਰੇਡਿਓਂ ਚੱਲ ਕੇ ਆਉਂਦੀ ਹੈ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਿਆਨਾ ਕਰ ਗਏ ਹਨ, ਨਾਵੇਂ ਪਾਤਸ਼ਾਹ ਹਜੇ ਪ੍ਰਗਟ ਨਹੀਂ ਹੋਏ। ਅਤੇ ਉਸ ਵੇਲੇ ਸੰਗਤ ਬਹੁਤ ਵਿਰਾਗ ਕਰਦੀ ਹੈ ਵੀ ਸਾਡੇ ਭਾਗਾਂ 'ਚ ਨਹੀਂ ਸੀ ਦੀਦਾਰੇ, ਨਹੀਂ ਤਾਂ ਪਹਿਲਾਂ ਆ ਜਾਂਦੇ।
ਵਸਤ ਅਜਾ ਅਬ ਤਹਿਤੇ ਲੀਨ।
ਤੇ ਬਹੁਤ ਜ਼ਿਆਦਾ ਮੋਲਕ ਅਜੀਬ ਵਸਤੂਆਂ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਸੰਗਤ ਨੇ ਆਪੋ ਆਪਣੇ ਇਲਾਕਿਆਂ 'ਚ ਜੋ ਕੁਝ ਚੀਜ਼ ਸੋਹਣੀ ਹੁੰਦੀ ਆ ਉਹ ਲੈਣਾ ਕੀਤੀਆਂ ਸਨ।
ਅਰਪਹਿ ਗੁਰ ਪ੍ਰਸੰਨਤਾ ਲਹਿ,
ਇਹ ਮਨ ਵਿੱਚ ਧਾਰ ਕੇ ਕਿ ਸਤਿਗੁਰੂ ਜੀ ਨੂੰ ਅਰਪਣ ਕਰਾਂਗੇ, ਉਹਨਾਂ ਦੀ ਖੁਸ਼ੀ ਲਵਾਂਗੇ।
ਭਈ ਨੇ ਫਲ ਅਬ ਕਿਸ ਕੋ ਦਹਿ,
ਹੁਣ ਸੰਗਤ ਵਿਚਾਰੀ ਆ ਕੇ ਨਿਰਾਸ਼ ਹੋ ਜਾਂਦੀ, ਕਹਿੰਦੀ ਵੀ ਹੁਣ ਇਹ ਫਲ ਹੋ ਗਈ ਆ ਸਾਡੀ ਇਹ ਸੇਵਾ, ਹੁਣ ਅਸੀਂ ਕਿਹਨੂੰ ਭੇਟ ਕਰੀਏ।
ਹਿਰਦੇ ਬਸੂਰਤ ਦੁੱਖ ਸਿੱਖ ਸਾਰੇ,
ਇਉਂ ਹਿਰਦੇ ਵਿੱਚ ਝੂਰਦੇ ਆ ਸਿੱਖ ਸੰਗਤ, ਬਹੁਤ ਦੁਖੀ ਹੁੰਦੀ ਹੈ ਸਤਿਗੁਰੂ ਜੀ ਦੇ ਦੀਦਾਰਿਆਂ ਤੋਂ ਬਿਨਾਂ।
ਆਏ ਦੂਰ ਨਹੀਂ ਗੁਰੂ ਨਿਹਾਰੇ,
ਇੰਨੀ ਦੂਰੋਂ ਚੱਲ ਕੇ ਆਏ ਹੈ ਫਿਰ ਵੀ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਹਨ।
ਕਿਸ ਕੇ ਮਨੋ ਕਾਮਨਾ ਪਾਵੇ,
ਹੁਣ ਅਸੀਂ ਕਿਸ ਤੋਂ ਆਪਣੀਆਂ ਮਨ ਦੀਆਂ ਮੁਰਾਦਾਂ ਪ੍ਰਾਪਤ ਕਰਾਂਗੇ।
ਕਿਸ ਅੱਗੇ ਹਮ ਸੀਸ ਨਿਵਾਵੇ,
ਇਹਦੇ ਅੱਗੇ ਸੋ ਅਸੀਂ ਮੱਥਾ ਟੇਕਾਂਗੇ ਝੁਕਾਂਗੇ।
ਸਕਲ ਸ਼ਰੀਕ ਜੇ ਸੋਢੀ ਅਹੈ,
ਜਿਹੜੇ ਬਾਕੀ ਸਾਰੇ ਸ਼ਰੀਕ ਹਨ ਸੋਢੀ ਹਨ।
ਗੁਰ ਘਰ ਕੇ ਦਰੋਹੀ ਨਿਤ ਰਹੇ,
ਉਹ ਗੁਰੂ ਘਰ ਦੇ ਹਮੇਸ਼ਾ ਲਈ ਦਰੋਹੀ ਹਨ, ਦਰੋਹ ਕਰਦੇ ਨੇ, ਛਲ ਫਰੇਬ ਵੀ ਕੀਤਾ ਉਹਨਾਂ ਗੁਰੂ ਘਰ ਦੇ ਨਾਲ।
ਪ੍ਰਥਮੇ ਪ੍ਰਿਥੀਏ ਬੈਰ ਕਮਾਇਓ,
ਪਹਿਲਾਂ ਪੰਚਮ ਪਾਤਸ਼ਾਹ ਵੇਲੇ ਸੋਢੀ ਪ੍ਰਿਥੀਏ ਨੇ ਬੜਾ ਵੈਰ ਭਾਵਨਾ ਰੱਖਣਾ ਕੀਤੀ।
ਚਿਤਵਤ ਬੁਰਾ ਪ੍ਰਲੋਕ ਸਧਾਇਓ,
ਬੁਰਾ ਚਿਤਵਦਾ ਈ ਖਹਿੰਦਾ ਹੋਇਆ ਈ ਪ੍ਰਲੋਕ ਨੂੰ ਚਲਿਆ ਗਿਆ, ਫਰਿਆ ਹੋਇਆ।
ਧੀਰ ਮਲ ਤੇ ਆਦਿਕ ਔਰ,
ਫਿਰ ਧੀਰ ਮਲ ਆਦਿਕ ਜਿਹੜਾ ਛੇਵੇਂ ਪਾਤਸ਼ਾਹ ਤੋਂ ਬਾਅਦ ਧੱਕੇ ਨਾ ਹੀ ਗੱਦੀ ਚਾਹੁੰਦਾ ਸੀ ਕੀਰਤਪੁਰ ਸਾਹਿਬ ਵਿੱਚ, ਸਤਿਗੁਰੂ ਨੇ ਇਹਨੂੰ ਹਟਾ ਦਿੱਤਾ ਸੀ, ਪਰੇ ਕਰ ਦਿੱਤਾ ਸੀ ਛੇਵੇਂ ਪਾਤਸ਼ਾਹ ਨੇ, ਗੁਰੂ ਹਰਿਰਾਏ ਸਾਹਿਬ ਨੂੰ ਗੁਰਿਆਈ ਬਖਸ਼। ਇਹ ਸਿੱਖ ਕਹਿਣ ਲੱਗੇ ਧੀਰ ਮਲ ਆਦਿਕ ਜਿਹੜੇ ਹੋਰ ਹਨ ਸੋਢੀ,
ਗੁਰਬਨ ਰਹੇ ਆਪਣੀ ਠੋਰ,
ਆਪੋ ਆਪਣੀ ਥਾਵਾਂ ਤੇ ਇਹ ਝੂਠੇ ਗੁਰੂ ਬਣ ਰਹੇ ਹਨ।
ਗੁਰੂ ਬੰਸ ਮਹਿ ਇੱਕ ਇਹ ਜਨਮੇ,
ਇੱਕ ਗੁਰੂ ਘਰ ਦੇ ਵਿੱਚ ਗੁਰੂ ਬੰਸ਼ ਵਿੱਚ ਇੱਕ ਇਹਨਾਂ ਨੇ ਜਨਮ ਲਿਆ ਹੈ।
ਸਹਿਸ ਗੁਣੇ ਘਰ ਨਹਿ ਗੁਣ ਮਨ ਮੈਂ,
ਸੋ ਇਹਨਾਂ ਨੇ ਜਨਮ ਹੀ ਲਿਆ ਇੱਕ, ਪਰ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਲੇ ਗੁਣ ਨੇ ਨਾ ਹਜ਼ਾਰਾਂ ਗੁਣ, ਉਹ ਨਹੀਂ ਇਹਨਾਂ ਦੇ ਮਨ ਵਿੱਚ ਹਨ।
ਗੁਰ ਸਮ ਅਜਮਤ ਤੋ ਕਿਤ ਪਈਅਤ,
ਸਤਿਗੁਰੂ ਮਹਾਰਾਜ ਦੇ ਬਰਾਬਰ ਸ਼ਕਤੀ ਅਜਮਤ ਇਹਨਾਂ ਨੇ ਪਾਉਣੀ ਤਾਂ ਇੱਕ ਪਾਸੇ ਰਹਿ ਗਈ।
ਚਹਿ ਮਨੌਤ ਹੀ ਇੱਕ ਲਈਅਤ,
ਸੋ ਇਹ ਇੱਕ ਇਹੋ ਹੀ ਚਾਹੁੰਦੇ ਆ ਵੀ ਸਾਡੀ ਮਨੌਤ ਹੋਵੇ, ਅਸੀਂ ਪੂਜਾ ਸਾਡੀ ਹੋਵੇ। ਸੁਭਾਅ ਇਹਨਾਂ ਦਾ ਬਿਲਕੁਲ ਗੁਰੂ ਸਾਹਿਬ ਜੀ ਦੇ ਸੁਭਾਅ ਦੇ ਉਲਟ ਹੈ।
ਰਾਮ ਰਾਏ ਗੁਰ ਕੋ ਸੁਥ ਜੇਠਾ,
ਸੋ ਰਾਮ ਰਾਏ ਜੋ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦਾ ਵੱਡਾ ਸਪੁੱਤਰ ਹੈ,
ਨਹਿ ਗੁਰਤਾ ਗਾਦੀ ਪਰ ਬੈਠਾ,
ਇਹ ਇਸੇ ਤਰ੍ਹਾਂ ਆਪਣੇ ਆਪ ਹੀ ਧੱਕੇ ਨਾਲ ਗੁਰਿਆਈ ਗੱਦੀ ਦੇ ਉੱਪਰ ਕਹਿੰਦੇ ਬੈਠਾ ਰਿਹਾ ਹੈ।
ਸ੍ਰੀ ਹਰਿ ਰਾਏ ਆਪ ਫਰਮਾਏ,
ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪ ਇਹਦੇ ਤਾਈਂ ਉਸ ਵੇਲੇ ਹੁਕਮ ਕੀਤਾ ਸੀ ਜਦੋਂ ਝੂਠਾ ਗੁਰੂ ਕਹਿੰਦਾ ਸੀ ਮੈਂ ਬਣਾਂਗਾ।
ਹਮਰੋ ਸਿੱਖ ਤਿਸ ਨਿਕਟ ਨਾ ਜਾਏ,
ਇਹ ਸਿੱਖ ਕਹਿ ਰਹੇ ਹਨ ਕਿ ਮਹਾਰਾਜ ਸਾਹਿਬ ਸੰਗਤ ਵਿਚਾਰ ਰਹੀ ਹੈ, ਹੁਣ ਜਿੰਨਾ ਚਿਰ ਮਹਾਰਾਜ ਸਾਹਿਬ ਅਜੇ ਪ੍ਰਗਟ ਨਹੀਂ ਨਾ, ਉਸ ਵੇਲੇ ਦਾ ਇਹ ਹਾਲ ਆ। ਪਰ ਸਿੱਖ ਸਿਆਣੇ ਕਿੰਨੇ ਆ ਵੇਖੋ, ਇਹ ਨਹੀਂ ਵੀ ਜਿਸੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ, ਸੋ ਐਸੇ ਨਹੀਂ ਪੁਰਾਤਨ ਸਿੱਖ ਸੰਗਤਾਂ, ਸਾਰਾ ਇਤਿਹਾਸ ਪਿੱਛੇ ਤੋਂ ਜਾਣੂ ਨੇ ਵੀ ਹੁਣ ਭਾਈ ਇਹਨਾਂ ਨੂੰ ਭਾਵੇਂ ਗੁਰੂ ਬੰਸ਼ ਆ ਸੋਢੀ ਬੈਠੇ, ਇਹਨਾਂ ਨੂੰ ਕਿਵੇਂ ਮੰਨੀਏ, ਇਹਨਾਂ ਵਿੱਚ ਤਾਂ ਗੁਰੂ ਸਾਹਿਬ ਵਾਲਾ ਕੋਈ ਗੁਣ ਹੀ ਹੈ ਨਹੀਂ। ਸੋ ਹਮਰੇ ਉਹ ਸਿੱਖ ਅਤੇ ਸਨੈਕਟ ਸੱਤਵੇਂ ਪਾਤਸ਼ਾਹ ਨੇ ਰਾਮ ਰਾਜ ਦਿੱਲੀ ਵਿੱਚ ਹੀ ਬੈਠਾ ਨਾ, ਇਹਨੂੰ ਇਹ ਸੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਮਾ ਗਏ, ਹੁਣ ਮੇਰਾ ਦਾਅ ਲੱਗ ਜੂ, ਹੁਣ ਮੈਨੂੰ ਲੋਕ ਮੱਥਾ ਟੇਕਣ ਲੱਗ ਪੈਣਗੇ। ਪਰ ਸਿੱਖ ਵੇਖੋ ਕਿੰਨੇ ਸੁਚੇਤ ਆ, ਸੋ ਸਤਿਗੁਰੂ ਕਿਰਪਾ ਕਰੇ ਸਾਡੇ 'ਤੇ। ਹਮਰੋ ਸਿੱਖ ਅਤੇ ਸਨੈਕਟ ਨਾ ਜਾਏ, ਕਹਿਣ ਲੱਗੇ ਸੱਤਵੇਂ ਪਾਤਸ਼ਾਹ ਨੇ ਇਹਨੂੰ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਸਾਡਾ ਜਿਹੜਾ ਸਿੱਖ ਹੋਵੇਗਾ ਉਹ ਇਹਨੂੰ ਮੂੰਹ ਨਾ ਲਾਵੇ, ਇਹਨੂੰ ਗੁਰੂ ਘਰ ਤੋਂ ਬੇਦਖਲ ਕੀਤਾ ਹੋਇਆ, ਛੇਕਿਆ ਹੋਇਆ, ਕਿਉਂਕਿ ਇਹਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਤੁੱਕ ਬਦਲ ਦਿੱਤੀ ਸੀ, ਜ਼ੁਬਾਨੀ ਕਲਾਮੀ ਬਦਲੀ ਸੀ ਔਰੰਗਜ਼ੇਬ ਦੇ ਸਭਾ ਵਿੱਚ, ਕਿ ਇਹ ਜਿਹੜੀ ਮਿੱਟੀ ਮੁਸਲਮਾਨ ਕੀ ਦੀ ਥਾਂ ਅਸਾ ਦੀ ਵਾਰ ਦੀ ਤੁੱਕ ਮਿੱਟੀ ਬੇਈਮਾਨ ਦੀ ਹੈ, ਬਾਦਸ਼ਾਹ ਖੁਸ਼ਾਮਦ ਕਰਤੀ ਸੀ ਉਹਦੀ ਖੁਸ਼ਾਮਦ। ਸੋ ਇਉਂ ਮਹਾਰਾਜ ਸਾਹਿਬ ਨੇ ਫਿਰ ਬੀਰਸ ਵਿੱਚ ਆ ਕੇ ਵੀ ਇਹਨੇ ਸਤਿਗੁਰਾਂ ਦੀ ਬਾਣੀ ਦੀ ਤੁੱਕ ਬਦਲੀ ਹੈ, ਭਾਵੇਂ ਸਾਡਾ ਵੱਡਾ ਸਪੁੱਤਰ ਹੈ ਸਾਡਾ ਕੁਝ ਨਹੀਂ ਲੱਗਦਾ, ਸੋ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ ਸੱਚੇ ਪਾਤਸ਼ਾਹ, ਗੁਰਬਾਣੀ ਦੇ ਸਤਿਕਾਰ ਰੱਖਦਿਆਂ ਹੁਣ ਸਿੱਖ ਇਹ ਸਾਰੀ ਜਾਣਕਾਰੀ ਰੱਖਦੇ ਹਨ, ਪਰ ਸਾਡੀ ਸਿੱਖ ਕੌਮ ਨਹੀਂ ਰੱਖਦੀ। ਅੱਜ ਰੋਂਦੇ ਹਾਂ ਅਸੀਂ, ਫਿਰ ਵੀ ਹਜੇ ਪਤਾ ਨਹੀਂ ਇਹਨਾਂ ਨੇ ਖਹਿੜਾ ਛੱਡਣਾ ਕਿ ਨਹੀਂ, ਬਾਦਲਾਂ ਨੇ ਸਾਡਾ, ਭਾਵੇਂ ਇੱਟਾਂ ਰੋੜੇ ਵੱਜਦੇ ਆ। ਕਿੰਨਾ ਮਹਾਂਪੁਰਸ਼ ਕਹਿੰਦੇ ਹੁੰਦੇ ਸਪੀਚਾਂ ਵਿੱਚ, ਅੱਜ ਵੀ ਸੁਣਦੇ ਹਾਂ ਵੀ ਸਿੱਖਾਂ ਨੂੰ ਹੋਇਆ ਕੀ ਸੀ ਉਸ ਵੇਲੇ, ਕਿੰਨਾ ਕਹਿੰਦੇ ਸੀ ਵੀ ਕੌਣ ਆ ਇਹ, ਫਿਰ ਵੀ ਵੋਟਾਂ ਪਾਈ ਗਏ ਸਾਡੇ ਪੰਜਾਬ ਦੇ ਲੋਕ ਇਹਨਾਂ ਨੂੰ, ਬਾਦਲਾਂ ਨੂੰ ਪਾਈ ਗਏ। ਅੱਜ ਕਿੱਥੇ ਲਿਆ ਕੇ ਸਾਨੂੰ ਸੁੱਟਿਆ, ਵੇਖੋ ਪੰਜਾਬ ਨੂੰ, ਅੱਜ ਰਹਿਣ ਦਿੱਤਾ ਕੁਛ? ਆਹ ਪੁਰਾਤਨ ਸਿੱਖ ਵੇਖੋ ਕਿੰਨੇ ਸਿਆਣੇ ਜੇ। ਸੋ ਸਤਿਗੁਰੂ ਕਿਰਪਾ ਕਰੇ, ਅੱਜ ਢੱਠੇ ਖੂਹ ਵਿੱਚ ਸੁੱਟ ਦਿੱਤਾ ਪੰਜਾਬ ਦਾ, ਸੱਤਿਆਨਾਸ਼ ਕਰ ਦਿੱਤਾ ਵਾ, ਸਾਡੇ ਪੱਲੇ ਕੁਝ ਨਹੀਂ ਰਹਿਣ ਦਿੱਤਾ। ਅਤੇ ਰਲੇ ਵੇ ਇਹਨਾਂ ਨੂੰ ਹੋਣਾ ਹੁਣ ਵੀ ਕੁਝ ਨਹੀਂ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸੱਚੇ ਪਾਤਸ਼ਾਹ ਮਿਹਰ ਕਰਨ। ਸੋ ਹੁਣ ਸਤਿਗੁਰੂ ਦੇ ਸਿੱਧੇ ਦੋਖੀ ਹੋ ਗਏ ਨੇ, ਆਪ ਹੀ ਇਹਨਾਂ ਨਾਲ ਸੱਚੇ ਪਾਤਸ਼ਾਹ ਪਾਈ ਦਾ ਹਿਸਾਬ ਕਰ ਲੈਣ। ਸੋ ਗੁਰੂ ਪਿਆਰੀ ਸਾਹਿਬ ਸੰਗ ਜੀ, ਸਿੱਖ ਕਹਿ ਰਹੇ ਆ ਭਾਵੇਂ ਸੰਗਤਾਂ ਦੁਖੀ ਹੈ, ਭੇਟਾਂ ਕਿੰਨੀ ਦੂਰੋਂ ਲੈ ਕੇ ਆਉਂਦੀਆਂ, ਪੈਦਲ ਚੱਲ ਕੇ ਆਉਂਦੀਆਂ, ਨਿਰਾਸ਼ ਹੁੰਦੀਆਂ ਵੀ ਗੁਰੂ ਹਜੇ ਪ੍ਰਗਟ ਨਹੀਂ ਦਿੱਲੀ ਤੋਂ। ਪਰ ਇਹ ਨਹੀਂ ਵੀ ਐਵੇਂ ਕਿਸੇ ਦੇ ਉੱਧਰ ਜਾ ਕੇ ਮੱਥਾ ਟੇਕਤਾ, ਐਵੇਂ ਕਿਸੇ ਨੂੰ ਮੰਨ ਲਿਆ। ਸਿਆਣੀ ਕਿੰਨੀ ਹੈ ਸਿੱਖ ਸੰਗਤ, ਕਹਿਣ ਲੱਗੇ ਰਾਮ ਰਾਏ ਨੂੰ ਜਿਹੜਾ ਵੱਡਾ ਭਰਾ ਹੈ ਇਹਨੂੰ ਕਿਵੇਂ ਮੰਨੀਏ, ਇਹਨੂੰ ਤਾਂ ਮਹਾਰਾਜ ਨੇ ਪਹਿਲਾਂ ਹੀ ਬੇਦਖਲ ਕਰ ਦਿੱਤਾ ਹੈ।
ਕਰੀ ਜੋ ਬਾਤ ਇਹ ਬਖਿਆਤੀ,
ਜਿਹੜੀ ਮਹਾਰਾਜ ਨੇ ਪ੍ਰਗਟ ਹੀ ਇਹ ਬੇਦਖਲ ਇਹਨੂੰ ਕੀਤਾ ਹੈ।
ਕਿਸ ਢਿੱਗ ਨਹਿ ਪਹੁੰਚੇ ਕਿਸ ਭਾਂਤੀ,
ਇਹਦੇ ਕੋਲ ਕਿਸੇ ਤਰੀਕੇ ਨਾਲ ਵੀ ਅਸੀਂ ਨਹੀਂ ਜਾਵਾਂਗੇ, ਨਹੀਂ ਮੱਥਾ ਟੇਕਾਂਗੇ ਉਸ ਨੂੰ।
ਗੁਰਸਿੱਖੀ ਤੇ ਹੋਏ ਜੇ ਖਾਰਜ,
ਜਿਹੜਾ ਗੁਰਸਿੱਖੀ ਤੋਂ ਖਾਰਜ ਹੋਇਆ ਹੈ,
ਮਿਲੇ ਜਾਏ ਸੋ ਬਣੇ ਅਨਾਰਜ।
ਸੋ ਜਿਹੜਾ ਉਹਨੂੰ ਜਾ ਕੇ ਮਿਲੇਗਾ ਰਾਮ ਰਾਏ ਨੂੰ, ਉਹ ਅਨਾਰਜ ਹੋ ਜਾਵੇਗਾ, ਉਹ ਵੀ ਸਿੱਖੀ ਤੋਂ ਖਾਰਜ ਹੋ ਜਾਵੇਗਾ, ਜਿਹੜਾ ਮਹਾਰਾਜ ਦੇ ਬਚਨਾਂ ਦੇ ਉਲਟ ਚੱਲੇਗਾ।
ਗੁਰ ਕੋ ਵਾਕ ਉਲੰਘੇ
ਜੋਏ, ਜਿਹੜਾ ਵੀ ਗੁਰੂ ਸਾਹਿਬ ਦੇ ਬਚਨ ਨੂੰ ਉਲੰਘੇਗਾ,
ਕਿਮ ਸਿੱਖੀ ਤਿਸਕੇ ਥਿਰ ਹੋਏ,
ਉਹਦੇ ਭਾਈ ਫਿਰ ਕੋਲ ਕਿਵੇਂ ਸਿੱਖੀ ਟਿਕੇਗੀ, ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋਵੇਗੀ।
ਇਤਿਹਾਦਿਕ ਬੋਲੇ ਸਿੱਖ ਸਿਆਣੇ,
ਇਤਿਹਾਦਿਕ ਸਿੱਖ ਸੰਗਤਾਂ ਆਪਸ ਵਿੱਚ ਸਿਆਣੇ ਵਿਚਾਰ ਕਰਦੀਆਂ ਹਨ,
ਸੂਖਮ ਕਰੇ ਵਿਚਾਰ ਮਹਾਨੇ,
ਬਹੁਤ ਜ਼ਿਆਦਾ ਬਰੀਕੀ ਦੇ ਨਾਲ ਸਿੱਖ ਸੰਗਤ ਵਿਚਾਰ ਕਰ ਰਹੀ ਹੈ ਵੀ ਹੁਣ ਕੀ ਹੱਲ ਹੋਵੇ, ਸਤਿਗੁਰੂ ਨੂੰ ਹੁਣ ਲੱਭੀਏ।
ਲਏ ਅਕੋਰਨ ਕੋ ਫਿਰ ਜਾਏ,
ਸੋ ਕੁਝ ਸਿੱਖ ਤੇ ਵਿਚਾਰੇ ਸੰਗਤ ਉਹ ਵੀ ਜਿਹੜੀ ਆਪਣੀ ਲਿਆਂਦੀ ਹੋਈ ਭੇਟ ਪਿਟਾਵਾਂ ਦਸਾਂ ਨੌਵਾਂ ਦੀ ਕਿਰਤ ਕਮਾਈ ਵਿੱਚ ਉਵੇਂ ਹੀ ਮੋੜ ਕੇ ਲੈ ਜਾਂਦੀਆਂ ਵਾਪਸ।
ਦਿੱਲੀ ਮਹਿ ਕਿਸ ਨਹਿ ਅਰ ਪਾਏ,
ਦਿੱਲੀ ਦੇ ਵਿੱਚ ਕਿਸੇ ਨੂੰ ਅੱਗੇ ਨਹੀਂ ਉਹ ਰੱਖ ਕੇ ਭੇਟਾ ਮੱਥਾ ਟੇਕਦੀ ਸੰਗਤ।
ਕੀਤਕ ਆਪਣੇ ਸਦਨ ਸੁਧਾਰਾ,
ਕਿੰਨੇ ਕੁ ਤਾਂ ਵਾਪਸ ਆਪਣੇ ਪਿੰਡਾਂ ਨੂੰ ਜਿੱਥੋਂ ਆਉਂਦੀ ਸੰਗਤ ਘਰਾਂ ਨੂੰ ਚਲੀ ਜਾਂਦੀ ਹੈ।
ਸਤਿਗੁਰ ਕੌਣ ਨਾ ਨਿਰਣੈ ਧਾਰੈ,
ਇਹ ਸਤਿਗੁਰੂ ਮਹਾਰਾਜ ਕੌਣ ਨੇ, ਨੌਵੇਂ ਗੁਰੂ, ਅਜੇ ਕੋਈ ਨਿਰਣਾ ਨਹੀਂ ਸੰਗਤ ਨੂੰ ਹੁੰਦਾ ਹੈ।
ਕੇਚਿਤ ਸੁਨੇਹ ਬਕਾਲੇ ਮਾਹੇ,
ਕਿਉਂਕਿ ਸਾਧ ਸੰਗਤ ਜੀ ਦਿੱਲੀ ਤੋਂ ਬਕਾਲਾ ਦੂਰ ਵੀ ਬਹੁਤ ਆ, 500-600 ਮੀਲ ਆਪਾਂ ਨੂੰ ਪਤਾ, ਤਾਂ ਕਰਕੇ ਸੰਗਤ ਵਿਚਾਰੀ ਕੁਝ ਮੁੜ ਵੀ ਜਾਂਦੀ, ਕੁਝ ਕੁ ਉੱਥੇ ਸੁਣਦੀ ਹੈ ਜਿਹੜਾ ਬਚਨ ਮਹਾਰਾਜ ਨੇ ਕੀਤਾ ਵਾ ਕਿ ਬਕਾਲੇ ਨਗਰ ਦੇ ਵਿੱਚ
ਖੋਜਣ ਹੀਤ ਤਹਾਂ ਚਲ ਜਾਹੇ,
ਕਿ ਮਹਾਰਾਜ ਜਿਹੜੇ ਬਚਨ ਕਰਕੇ ਗਏ ਆ ਉੱਥੇ ਲੱਭਣ ਵਾਸਤੇ ਜਾਂਦੇ ਹਾਂ ਆਪਾਂ, ਹੁਣ ਆਏ ਵੀ ਹਾਂ ਇੰਨੀ ਵਾਟ ਅਤੇ ਹੋਰ ਕਰ ਲੈਂਦੇ ਹਾਂ ਪਿੰਡਾ, ਉੱਥੇ ਬਕਾਲੇ ਪਹੁੰਚ ਜਾਂਦੀ ਹੈ ਸੰਗਤ।
ਸਭ ਸੋ ਦੀਨ ਬਿਖਿਆ ਬਿਦਤਾਈ,
ਸੋ
ਸਭ
ਸਾਰੇ ਸੋਢੀਆਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਹੈ ਉੱਧਰ ਪੰਜਾਬ ਵਿੱਚ।
ਸ੍ਰੀ ਹਰਿਕ੍ਰਿਸ਼ਨ ਗਿਰਾ ਇਮਗਾਈ,
ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਮਾਉਣ ਤੋਂ ਪਹਿਲਾਂ ਇਉਂ ਬਾਣੀ ਕਹੀ ਹੈ,
ਗੁਰੂ ਬਕਾਲੇ ਮਹਿ ਬਿਦਤਾਵੈ,
ਕਿ ਅਗਲੇ ਗੁਰੂ ਨਾਵੇਂ ਗੁਰੂ ਬਾਬਾ ਜੀ ਜੋ ਬਕਾਲੇ ਨਗਰ ਵਿੱਚ ਪ੍ਰਗਟ ਹੋਣਗੇ ਸਾਡੇ ਤੋਂ ਬਾਅਦ,
ਸੰਗਤ ਚੱਲਾਂ ਹਜ਼ਾਰੋਂ ਆਵੈ,
ਅਤੇ ਸੰਗਤ ਚੱਲਾਂ ਹਜ਼ਾਰੋਂ, ਤੁਹਾਡੀਆਂ ਨੂੰ ਪਤਾ ਲੱਗ ਗਿਆ ਜਿਹੜਾ ਕੋਈ ਕਰਤਾਰਪੁਰ ਬੈਠਾ ਸੀ ਧੀਰ ਮੱਲ ਕੋਈ ਕਿਤੇ ਬੈਠਾ ਸੀ ਕਿ ਉੱਥੇ ਹੁਣ ਬਕਾਲੇ ਨਗਰ ਵਿੱਚ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਚਲੀ ਆ ਰਹੀ ਹੈ।
ਲਾਗ ਦੀਰਗ ਸੋਢੀ ਜਹਿ ਕਹਾਂ,
ਸੋ ਛੋਟੇ ਵੱਡੇ ਜਿੱਥੇ ਕਿੱਥੇ ਬੈਠੇ ਸੀ ਖਿਲਰ ਕੇ ਕੋਈ ਕੀਰਤਪੁਰ ਸੋਢੀ ਜਿਹੜੇ ਸਨ,
ਕੀਨਸ ਬਾਸ ਜਾਏ ਕਰ ਤਹਾਂ,
ਅਤੇ ਉਹਨਾਂ ਨੇ ਜਾ ਕੇ ਹੁਣ ਸਾਧ ਸੰਗਤ ਜੀ ਬਾਬੇ ਬਕਾਲੇ ਵਿਖੇ ਵਾਸਾ ਕਰ ਲਿਆ, ਉੱਥੇ ਜਾ ਕੇ ਆਪਣੀਆਂ ਗੱਦੀਆਂ ਲਾ ਲਈਆਂ ਵੀ ਹੁਣ ਸਾਡਾ ਮੌਕਾ ਆ ਗਿਆ। ਸੋ ਸੋਢੀਆਂ ਵੱਲ ਇਸ਼ਾਰਾ ਜਿਉਂ ਕੀਤਾ। ਸੋ ਇਉਂ ਇਹ ਹੁਣ ਝੂਠੇ ਵਾਹਿਗੁਰੂ ਉੱਥੇ ਜਾ ਕੇ ਬਹਿਣਗੇ, ਜਿਵੇਂ ਸਤਿਗੁਰੂ ਜੀ ਪ੍ਰਗਟ ਹੋਣਗੇ ਭਾਈ ਮੱਖਣ ਸ਼ਾਹ ਲਬਾਣੇ ਵਣਜਾਰੇ ਰਾਹੀਂ। ਇਹ ਆਉਣ ਵਾਲੇ ਦਿਨਾਂ ਵਿੱਚ ਆਪਾਂ ਇਸ ਵੀਕ ਵਿੱਚ ਪ੍ਰਸੰਗ ਸਰਵਣ ਕਰਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ।
ਲਗ ਜੀਰਗ ਸੋਢੀ ਜਹਿ ਕਹਾਂ, ਕੀਨਸ ਬਾਸ ਜਾਏ ਕਰਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।